शुभ मत प्रकाश श्री हर राय नमो कर जोरी नमो कर जो श्री हर कृष्ण मनाओ बहो तेग बहादुर जी परम कृपाला सतगुर परम श्री गुरु गोविंद सिंह विसाह तरों तरा पर पुन पुन जी पुन पुन सीसा बंदों बार बार जगदीसा एक अंकार सतगुरु ते प्रसाद सच होए वाहेगुरु जी की फतेह बिघन विनाशन जिसमें अमृत ज्ञान है माणक भगत वैराग गुरु ग्रंथ साहिब उदत पंडा करन कहाँ बुद्ध प्रभ तुच्छ हमारी वर्ण सके मेहमा जो तिहारी हम ना सकत कर सिफत तुम्हारी आप लिहो तुम कथा हम ना सकत कर सिफत तुम्हारी आप लिहो तुम कथा
बैठे गुरु के पाल रचन लगे तब सुख मनी दे सुख करत निहाल
वाहेगुरु जी का खालसा वाहेगुरु जी की फतेह गुरु महाराज जी साजी नवाजी गुरु खालसा साध संगत जी आप जी बड़भागे हो जिन्हां नूं गुरु महाराज ने संध्या दे दीवाना विच अपने चरणां च बुलाया है जिन्ना चिर गुरु महाराज बुलाते नहीं उन्ना चिर गुरु महाराज के दर्शन लिए असी आ नहीं सकते महाराज की कृपा होंगी है आवो सिख सतगुरु के प्यारे हो गावो सच्ची बाणी बाणी तो गावो गुरु फेरी बाणिया सिर बाणी ता ही गुरु का सिख आता है गुरबाणी गाँदा है महाराज ने बड़ी बख्शिश की रहराज साहब के पाठ ते आरती आरती के कीर्तन सरवण किए ने हूँ आनंद माणिए महाराज साहब सच्चे पातशाह धन धन साहब श्री गुरु अर्जन देव जी के इतिहास की कथा का गुरु साहब ने विचार की भी अगर कलयुग का समा बड़ा भयानक आ रहा है लोगों ने दिनों दिन उन्होंने लोगों की बुद्धि जी कमजोर हो जानी है मत घट जानी है दुनियावी तौर पर लोगों की बुद्धि तेज होगी पर परमार्थ वालों कमजोर होगी वो गल अज पूरी हो रही साध संग जमदा बच्चा कंप्यूटर के नाल खेडदा साल सवा साल के बच्चे नूं लैपटॉप चाहिए मोबाइल चाहिए वट्सअप चाहिए है फेसबुक चाहिए है ये गुरु अर्जन देव जी ने 400 साल पहला कहती गल भी यहो जहा टाइम आएगा दुनियावी तौर पर बुद्धि बड़ी तेज हो जाएगी पदार्थ वाली वृत्ति हो जाएगी पर परमात्मा वाले पास्यों बुद्धि मोटी हो जाएगी पता नहीं लगेगा गल का कथा की समझ नहीं आनी कीर्तन की समझ नहीं आनी गुरबाणी की समझ नहीं आनी यहोजी वृत्ति हो जानी लोगों की पापा में लग जाएंगे धर्म कर्म छड़ देंगे महाराज कहते फिर इन्ह लोगों का उद्धार करने वास्ते कोई बाणी उचारीए जिहड़ी सारे 24 घंटिया के 24,000 सवास सफल हो जाए जिहड़ा भी नितनेम उस बाणी का पाठ करे उहदी रूह का कल्याण होवे यह सोच के महाराज ने बाणी उचारी सुखमनी साहब सुखमनी साहब जिस बेरी थले उचारी है अज भी वह बेरी खड़ी है रामसर साहब जी की जिहड़ी पूर्व उत्तर की बाही है उहदे उत्ते साध संगत जी महाराज बैठे ने उत्थे बाणी उच्चारण कर रहे ने कथा सरवण करो धन गुरु अर्जन देव जी की सुखमनी साहब की बाणी उच्चारण वाली प्यार नाल आखो सतनाम श्री वाहे गुरु साहिब जी सतनाम श्री वाहे गुरु साहिब जी रामसर सरोवर दे ईशान कोण ते महाराज सतगुरु अर्जन देव जी बैठे हन महाराज उत्थे किनारे ते बह के सुखमनी साहब जी बाणी रचन लगे हन ऐसी बाणी है जिहड़ी साडे मन नूं सुख देवेगी निहाल करेगी साडा भला करेगी पहला सलोक गौड़ी सुखमनी महला पंजवा सलोक एको अंकार सतगुर प्रसाद आदि गुरे नमह जुगाद गुरे नमह सतगुरे नमह श्री गुरुदेवे नमह पहले सलोक विच गुरु नु नमस्कार कीती है चार पातशाहियां गुरु नानक देव जी गुरु अंगद देव जी गुरु अमरदास ते गुरु रामदास जी दा मंगला चरण करके उन्हां नूं आदि गुरु जुगाद गुरु श्री गुरुदेव कह के नमस्कारां कीतियां हन। हाँ जी फिर एदे विच पहली अष्टपदी उचारी सिमरन दी महिमा दसी है। अष्टपदी दे विच महाराज कहिंदे सिमरो सिमर सिमर सुख पावो कल कलेश तन माहे मिटावो सिमरो जास बिसंभर एक नाम जपत अगणत अनेक। जिहड़े नाम की महिमा है सिमरन की महिमा है वह पहली अष्टपदी च बयान कीती है।
अष्टपदी मह रची वडेर
इन्हां अष्टपदियां विच फिर दूजी अष्टपदी च दस्या है भी जिहड़ा परलोक का रस्ता है किदां दा डरावना ते भयानक है उत्थे नाम ही कम आउंदा जह महाभयान दूत जम दलै तै केवल नाम संग तेरा चलै। तीजी अष्टपदी च महाराज ने दस्या भई जिन्ने भी जप तप वर्त पूजा पाठ नेम कर्म धर्म सिमरतियां शास्त्रां दे नालों नाम की महिमा ज़्यादा जाप ताप ज्ञान सब ध्यान कट शास्त्र सिमरत वख्यान योग अभ्यास कर्म धर्म किरिया सगल त्याग बन मधे फिरिया। इस तरह महाराज ने सारे अष्टपदियों वक्रे वक्रे विषय लैके बड़े ध्यान नाल पढ़नी चाहिए। सुखमनी साहब जे ध्यान ना पढ़ो तो साध संगत जी आनंद खेड़ा किन्ना होंदा पता ही कोई नहीं। हाँ जी कोई दस नहीं सकता नाम की महिमा इन्नी महान है। महाराज साहब जी ने बहुत विधि नाल बड़े तरीके नाल जुगती नाल सानू समझाया सुखमनी साहब सुखां दी मणी सुखां दी खाण सुखां दी नित ये महाराज ने बख्शी है। ये ब्रह्म ज्ञानियों का भगतों का बैरागियों का साधुओं का वखरा वखरा महात्म दसे जिमें महाराज साधुओं की महिमा लिखते ने कि अगम अगाध पार ब्रह्म सोए जो जो कह सो मुक्ता होए सुन मीता नानक बिनवंता साध जना की अचरज कथा ते दूजे पासे जिथे साध संगत की महिमा दसते ने उत्थे अष्ट सुख समणी साहब की अगली अष्टपदी ब्रह्म ज्ञानी की महिमा ब्रह्म ज्ञानी सदा निर्लेप जैसे जल में कमल अलेप ब्रह्म ज्ञानी सदा निर्दोख जैसे सूर सर्व को सोख। इस तरह जिन्हां दी वाहिगुरू नाल लिब लगी हुई है जिहड़े परमात्मा नाल जुड़े हुए ने साधु ब्रह्म ज्ञानी संत सारिआं दी महिमा इहदे च दसी है। वैरागी भगौती और रामदास जिन्हें साधु महात्मा दीआं संपर्दावां सी उन्हां दा भी महाराज ने जिक्र करता भी सच्चे जिहड़े ने ਜਿਹੜੇ ਵਿਖਾਵੇ ਦੇ ਨੇ ਐਵੇਂ ਪਖੰਡ ਕਰੀ ਜਾਂਦੇ, ਉਹਨਾਂ ਦਾ ਮਹਾਰਾਜ ਨੇ ਖੰਡਨ ਵੀ ਕਰਤਾ। ਜਿਹੜੇ ਸੱਚੇ ਸਨ ਉਹਨਾਂ ਦਾ ਮਹਾਰਾਜ ਨੇ ਉਪਮਾ ਵੀ ਕੀਤੀ ਸੁਖਮਣੀ ਸਾਹਿਬ ਦੇ ਵਿੱਚ। ਹਾਂਜੀ, ਰੱਬ ਦੇ ਪਿਆਰਿਆਂ ਦਾ ਬੜਾ ਮਹੱਤਵ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ। ਕਹਿੰਦੇ ਵੈਸ਼ਨੂੰ ਕੌਣ ਹੈ, ਵੈਸ਼ਨੂੰ ਸੋ ਜਿਸ ਉੱਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਦੇ ਹੋਏ ਭਿੰਨ, ਕਰਮ ਕਰਤ ਹੋਵੇ ਨਿਹ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ, ਕੇਵਲ ਭਗਤ ਕੀਰਤਨ ਸੰਗ ਰਾਜੈ। ਇਸੇ ਤਰ੍ਹਾਂ ਮਹਾਰਾਜ ਨੇ ਹੋਰ ਮਾ ਜਿੰਨੀਆਂ ਸੰਪਰਦਾਵਾਂ ਦੇ ਸੱਚੇ ਸੁੱਚੇ ਮਹਾਂਪੁਰਸ਼ ਨੇ ਉਹਨਾਂ ਦਾ ਜ਼ਿਕਰ ਵੀ ਕੀਤਾ, ਪਖੰਡ ਦਾ ਖੰਡਨ ਵੀ ਕੀਤਾ। ਜਿਹੜੇ ਸੰਤਾਂ ਦੇ ਦੁਖੀ ਨੇ ਉਹਨਾਂ ਨੂੰ ਵੱਡਾ ਕਸ਼ਟ ਹੁੰਦਾ, ਉਹਨਾਂ ਨੂੰ ਬੜੇ ਭਾਰੀ ਦੁੱਖ ਭੋਗਣੇ ਪੈਂਦੇ ਨੇ। ਸੰਤ ਕਾ ਦੁਖੀ ਰਾਜ ਤੇ ਟਲੈ, ਸੰਤ ਕਾ ਦੁਖੀ। ਮਹਾਰਾਜ ਨੇ ਬਹੁਤ ਪ੍ਰਮਾਣ ਦੇ ਕੇ ਸੁਖਮਣੀ ਸਾਹਿਬ ਦੀ 13ਵੀਂ ਅਸ਼ਟਪਦੀ 'ਚ ਸੰਤਾਂ ਦੇ ਨਿੰਦਾ ਕਰਨ ਵਾਲੇ ਦਾ ਸੰਤ ਕਾ ਨਿੰਦਕ ਮਹਾਂ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ। ਜਿਹੜਾ ਸੰਤਾਂ ਦੀ ਪਰਮੇਸ਼ੁਰ ਦੇ ਪਿਆਰਿਆਂ ਦੀ ਸੱਚੇ ਭਗਤਾਂ ਦੀ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦਾ ਉਹਨੂੰ ਪਰਮੇਸ਼ੁਰ ਦੀ ਮਾਰ ਵਗ ਜਾਂਦੀ। ਐਸੇ ਬਚਨ ਉਚਾਰਨ ਕੀਤੇ ਹਨ
ਆਪ ਸਰਗੁਣ ਵੀ ਉਹੀ।
ਫਿਰ 21ਵੀਂ ਅਸ਼ਟਪਦੀ ਦੇ ਵਿੱਚ ਬ੍ਰਹਮ ਗਿਆਨ ਦਾ ਜੋ ਸਿਖਰ ਹੈ, ਜਦੋਂ ਸੰਸਾਰ ਨਹੀਂ ਨਜ਼ਰ ਆਉਂਦਾ, ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ, ਉਹ ਮਹਾਰਾਜ ਨੇ ਅਵਸਥਾ ਦੱਸੀ ਬ੍ਰਹਮ ਗਿਆਨੀ ਦੀ। ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਕਿ ਵਾਹਿਗੁਰੂ ਨਿਰਗੁਣ ਵੀ ਹੈ, ਵਾਹਿਗੁਰੂ ਸਰਗੁਣ ਵੀ ਹੈ। ਸਰਗੁਣ ਹੋ ਕੇ ਆਪਣੀ ਮਾਇਆ ਦੇ ਸਹਿਤ ਸਾਰੇ ਕੰਮ ਕਰ ਰਿਹਾ ਹੈ, ਸਾਰੀ ਰਚਨਾ ਰਚ ਰਿਹਾ ਹੈ, ਸਾਰੇ ਪਸਾਰੇ ਪਸਾਰ ਰਿਹਾ ਹੈ, ਸਾਰੀਆਂ ਖੇਡਾਂ ਆਪ ਹੀ ਖੇਡ ਰਿਹਾ ਹੈ, ਅਤੇ ਨਿਰਗੁਣ ਹੋ ਕੇ ਬੈਠਾ ਵੇਖੇ ਵੱਖ, ਇਕੱਲਾ ਬਿਲਕੁਲ ਨਿਰਾਕਾਰ ਹੋ ਕੇ ਬੈਠਾ ਹੈ। ਨਿਰਗੁਣ ਸਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਸਭ ਜਾਪ, ਆਪੇ ਹੀ ਫਿਰ ਜਾਪ। ਇਸ ਤਰ੍ਹਾਂ ਮਹਾਰਾਜ ਜੀ ਇਸ ਅਸ਼ਟਪਦੀ ਦੇ ਵਿੱਚ ਮਹਾਂਪੁਰਸ਼ਾਂ ਦੀ ਅਤੇ ਬ੍ਰਹਮ ਗਿਆਨੀਆਂ ਦੀ ਜੋ ਸਿਖਰਲੀ ਅਵਸਥਾ ਹੈ, ਤੁਰਿਆ ਅਵਸਥਾ ਕਹਿੰਦੇ ਉਹਨੂੰ, ਚੌਥਾ ਪਦ। ਸਾਧ ਸੰਗਤ ਜੀ, ਅਸੀਂ ਤਾਂ ਉਹ ਦੇਖਿਆ ਨਹੀਂ, ਅਤੇ ਜਿਨ੍ਹਾਂ ਨੇ ਉਹ ਦੇਖਿਆ ਹੈ ਉਹ ਮੁੜ ਕੇ ਆਏ ਕੋਈ ਨਹੀਂ। ਆਖੋ ਸਤਨਾਮ ਸ੍ਰੀ ਵਾਹਿ। ਉਹ ਜਿਹੜੀ ਅਵਸਥਾ ਸੁਖਮਣੀ ਸਾਹਿਬ ਵਿੱਚ ਆਈ ਹੈ ਨਾ, ਵੀ ਜਬ ਆਕਾਰ ਉਹ ਕਛ ਨਾ ਦ੍ਰਿਸ਼ਟੇਤਾ, ਉਹ ਸਾਰੀ ਅਸ਼ਟਪਦੀ ਉੱਥੇ ਆ ਕੇ ਜ਼ਬਾਨ ਬੰਦ ਹੋ ਜਾਂਦੀ ਹੈ, ਉਹ ਅਵਸਥਾ ਬਿਆਨ ਹੋ ਨਹੀਂ ਸਕਦੀ, ਕਹਿ ਨਹੀਂ ਸਕਦਾ ਵੀ ਕੋਈ ਕਿੱਦਾਂ। ਉਹ ਗੁਰੂ ਸਾਹਿਬ ਨੇ ਕਹਿਤੀ, ਕਿਉਂਕਿ ਗੁਰੂ ਸਾਹਿਬ ਆਪ ਪਰਮੇਸ਼ੁਰ ਨੇ ਨਿਰਗੁਣ ਸਰਗੁਣ ਨਿਰੰਕਾਰ ਕਹਿ ਵੀ ਸਕਦੇ ਨੇ, ਸੁਣ ਵੀ ਸਕਦੇ ਨੇ, ਸਮਝਾ ਵੀ ਸਕਦੇ ਨੇ, ਕਿਉਂਕਿ ਦੋਵੇਂ ਪਾਸੇ ਆਪ ਹੀ ਵਰਤਦੇ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਵਿਕਸੈ ਅੰਤਰ ਜਾਮੀ। ਉਹ ਜਿਹੜੀ ਅਵਸਥਾ ਮਹਾਰਾਜ ਨੇ ਦੱਸੀ ਹੈ ਨਾ, ਉੱਥੇ ਤਾਂ ਸਾਧ ਸੰਗਤ ਦੀ ਵਿਆਖਿਆ ਬੰਦ ਹੋ ਜਾਂਦੀ, ਕਥਾ ਹੁੰਦੀ ਨਹੀਂ ਉਹਦੀ, ਕੋਈ ਕਹਿ ਨਹੀਂ ਸਕਦਾ, ਕੋਈ ਕਹਿ ਨਾ ਸਕਦ ਕਿਸੇ ਕਿਸੇ ਤਰ੍ਹਾਂ ਵੀ ਨਹੀਂ ਕੋਈ ਕਹਿ ਸਕਦਾ। ਹਾਂਜੀ, ਜਿਸ ਵਾਹਿਗੁਰੂ ਨੇ ਆਪਣੀ ਕਲਾ ਦੇ ਨਾਲ ਸਾਰੀ ਦੁਨੀਆਂ ਨੂੰ ਮੋਹਿਆ ਹੋਇਆ, ਨਿਰਗੁਣ ਵੀ ਹੈ ਸਰਗੁਣ ਵੀ ਹੈ, ਅਤੇ ਆਪਣੀ ਕਲਾ ਦੇ ਨਾਲ ਸਾਰੀ ਦੁਨੀਆਂ ਨੂੰ ਮੋਹ ਕੇ ਕੰਟਰੋਲ 'ਚ ਰੱਖਿਆ ਹੋਇਆ, ਕੀੜੀ ਤੋਂ ਲੈ ਕੇ ਹਾਥੀ ਤੱਕ, ਮੱਛਰ ਤੋਂ ਲੈ ਕੇ ਗਰੜ ਤੱਕ, ਜਿੰਨੇ ਪਸ਼ੂ ਪੰਛੀ, 84 ਲੱਖ ਜੂਨਾਂ, 33 ਕਰੋੜ ਦੇਵੀ ਦੇਵਤਾ, ਜਿੰਨਾ ਸੰਸਾਰ ਹੈ, ਜਿੰਨਾ ਵੀ ਹੈ, ਸਾਰਾ ਮਹਾਰਾਜ ਅਕਾਲ ਪੁਰਖ ਨੇ ਆਪਣੇ ਕੰਟਰੋਲ 'ਚ ਰੱਖਿਆ ਹੋਇਆ। ਕੋਈ ਚੀਜ਼ ਇੱਕ ਸੂਤ ਭਰ ਅੱਗੇ ਪਿੱਛੇ ਨਹੀਂ ਹੋ ਸਕੀ। 24 ਘੰਟਿਆਂ 'ਚ ਧਰਤੀ ਇੱਦਾਂ ਆਪਣੇ ਧੁਰੇ 'ਤੇ ਘੁੰਮ ਰਹੀ ਹੈ, 1 ਸਾਲ ਵਿੱਚ ਸੂਰਜ ਦੇ ਆਲੇ ਦੁਆਲੇ ਘੁੰਮ ਰਹੀ ਹੈ, 1 ਇੰਚ ਭਰ ਵੀ ਅੱਗੇ ਪਿੱਛੇ ਨਹੀਂ, 1 ਇੰਚ ਭਰ ਵੀ ਮਾੜੀ ਜੀ ਅੱਗੇ ਪਿੱਛੇ ਹੋ ਜਾਏ ਤਾਂ ਪਤਾ ਨਹੀਂ ਕਿੰਨੇ ਲੱਖਾਂ ਮੀਲਾਂ ਦਾ ਫਰਕ ਪੈ ਜਾਏ, ਅਤੇ ਕਿੱਡੇ ਵੱਡੇ ਐਕਸੀਡੈਂਟ ਹੋ ਜਾਣ, ਸੂਰਜ ਨਾਲ ਟਕਰਾ ਜਾਵੇ, ਕਿਸੇ ਹੋਰ ਗ੍ਰਹਿ ਨਾਲ ਟਕਰਾ ਜਾਵੇ, ਧਰਤੀ ਦੇ ਫੜਚੇ ਉੱਡ ਜਾਣ। ਪਰ ਨਹੀਂ, ਮਹਾਰਾਜ ਅਕਾਲ ਪੁਰਖ ਨੇ ਐਨ ਬੰਨ ਕੇ ਹਵਾ ਨੂੰ, ਪਾਣੀ ਨੂੰ, ਅੱਗ ਨੂੰ, ਧਰਤੀ ਨੂੰ, ਆਕਾਸ਼ ਨੂੰ, 5 ਤੱਤਾਂ ਨੂੰ ਪੂਰੇ ਕੰਟਰੋਲ 'ਚ ਰੱਖਿਆ, ਇਹ ਉਹਦੀ ਖੇਡ ਹੈ। ਹਾਂਜੀ, जो ब्रह्म ज्ञानी नूं महापुरशां ने वेदा शास्त्रां ने महाबात कहा तत्मसी तू ओ ही है और तू इको ही है। ब्रह्म ज्ञान का जो शिखर है आत्मा ते परमात्मा की एक एकता वाला महाबात वो इस सुखमणी साहब विच महाराज ने साक्षात करके दस दिता है। सब वेदा शास्त्रां सिमरतियां पुराणा का निचोड़ कढ के रख दिता है बाणी दे विच सुखमणी साहब दे विच। हाँ जी
कर सुखमणी आत्मह आपू
और श्री सुखमणी साहब की रचना करके अखीर दे विच आप उहदी महिमा भी दसी। महाराज कहिंदे इहो निदान जपै मन कोए सब जग मैं ता की गत होए। ये ऐसा खजाना जिहड़ा इहनूं जपेगा भावें किसे जुग च भी होवे उहदा भला होवेगा। कदी भी किसे टाइम भी कोई सुखमणी साहब का पाठ करे उहनूं शांति आनंद सुख मिलेगा। महाराज कहिंदे ऐसी ये बाणी उचारण कीती श्री सुखमणी साहब का बहुत महात्म महाराज ने अपने श्री मुख वाक तो उचारण किया अखीर दे विच जिस मन बसै सुने लाए प्रीत जिस जाने आवै हर प्रभ ची। जिहड़ा इहनू सुने जिहड़ा इहनू प्रेम नाल पढ़े जिहड़ा इहनू जपे उहदे मन च वाहिगुरु वसेगा। जिस मन बसै सुने लाए प्रीत तिस जन आवै हर प्रभ चीत। जन्म मरण ताका दुख निवारै उहदा जन्म मरण का दुख दूर हो जाएगा। इस तरह महाराज महिमा दसी है। हाँ जी
सब ते ऊच पाए स्थान
और सब तो उच्चा स्थान जिहड़ा है सचखंड अकाल पुरख का परमेश्वर का जो स्वरूप है उहदे विच थां मिल जाएगा। उहदी आत्मा उस परमात्मा च लीन हो जाएगी ब्रह्म विच लीन हो जाएगी जो सब तो वड्डा है। इस तो वड्डी कोई पदवी नहीं ब्रह्म ज्ञानी तो वड्डी कोई पदवी नहीं ब्रह्म ज्ञानी आप परमेश्वर। श्री सुखमणी साहब की बाणी पढ़ के ब्रह्म ज्ञान होएगा मुक्ति होवेगी अकाल पुरख वाहिगुरु दे नाल एकमेक हो जाएगा। हाँ जी जिहड़ा रोज पाठ करेगा नित सुखमणी साहब दा नेम नाल पाठ करेगा उहदा आउणा जाणा जमणा मरना कट्टिया जाएगा। महापुरश बाबा आनंद सिंह जी कलेरां वाले नानक सर संप्रदाय दे मोढ़ी महापुरश उह कहिंदे वी बहुत जाप सुखमणी साहब जी दा करिया करदे सन ते फिर उन्होंने हुक्म दिता सिंघां नूं भी 12 घंटे दिने सारा दिन पाठ सुखमणी साहब चलाया कर 12 घंटे सुखमणी साहब का पाठ होया कर सवेरे 6 बजे तो शाम 6 बजे तीन लगातार। एक दिन कलजुग आ के कहन लगा बाबा जी आप पाठ ना करया करो मैनू बड़ी तंगी हुंदी। यह गल्लां साध सिंह जी साडे वर्गियां नूं इदां लगदियां जिवें पता नहीं कि दुनिया दीआं ने। सच्ची गल है साड़ी दुनिया तो परे दियां ने पर गुरबाणी विच महाराज सच्चे पातशाह जी ने जिहड़ियां गल्लां लिखियां ने उह सच करके मन्नणियां चाहीदियां ने। कलयुग दी सूखम शक्ति महापुरश देखदे आ सानूं तां नहीं दिखदी पर महापुरशां नूं दिखदी है। कलयुग कहिंदा तुसीं इह पाठ मैनूं बड़ी तंगी हुंदी जदों तुसीं कराउंदे हो। बाबा जी कहिंदे अपना इलाज तो तू आप ही दस दिता अगे 12 घंटे करते सी हुण 24 होगा। सो 70-80 साल हो गया उस स्थान ते दास भी दर्शन करके आया लगातार 80 साल तो 70 साल तो सुखमणी साहब का पाठ बंद नहीं हुआ लगातार चल दिन रात। तो जिथे भी कोई बाणी पढ़े रोज़ करे नितनेम का एक पाठ तो कर ले तो महाराज गुरु अर्जन देव जी कहते भाई वह जन्म मरण कटिया जाएगा। हाँ जी
क्या करबानी
जन्म मरण ताका दुख निवार है दुर्लभ देह तत्काल उधार है निर्मल शोभा अमृता की बाणी एक नाम मन माए समान। कविराज भाई संतोख सिंह जी कहते मैं कि सुखमणी साहब की उपमा करनी है मेरे सतगुरु आप ही कर गए। ਸੁਖਮਣੀ ਸਾਹਿਬ ਦੀ ਮਹਿਮਾ ਕੋਈ ਕਥਾਵਾਚਕ ਜਾਂ ਕਵੀ ਜੋ ਗਿਆਨੀ ਕੀ ਦੱਸੇਗਾ। ਜਦੋਂ ਸੱਚੇ ਪਾਤਸ਼ਾਹ ਨੇ ਆਪ ਹੀ ਦੱਸ ਦਿੱਤੀ ਹੈ ਵੀ ਜਿਸ ਮਨ ਬਸੈ ਸੁਣੈ ਲਾਏ ਪ੍ਰੀਤ, ਤਿਸ ਜਨ ਆਵੇ ਹਰ ਪਵ ਜੀਤ, ਜਨਮ ਮਰਨ ਤਾਕਾ ਦੁੱਖ ਨਿਵਾਰ, ਦੁਲਭ ਦੇਹ ਤਤਕਾਲ ਉਧਾਰੈ, ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ, ਦੁੱਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲ ਤਾਕੇ ਕਰਮ, ਸਭ ਤੇ ਊਚ ਤਾਕੀ ਸੋਭਾ ਬਣੀ। ਉਸ ਬੰਦੇ ਦੀ ਸੋਭਾ ਸਾਰਿਆਂ ਤੋਂ ਉੱਚੀ ਹੋ ਜਾਂਦੀ ਹੈ, ਨਾਨਕ ਇਹ ਗੁਣ ਨਾਮ ਸੁਖਮ। ਇਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਬਾਣੀ ਰਚੀ ਜਿਹਦਾ ਨਾਮ ਸ੍ਰੀ ਸੁਖਮਣੀ ਸਾਹਿਬ। ਅੱਜ ਕੱਲ੍ਹ ਜੋ ਮਹਾਰਾਜ ਦਾ ਸਰੂਪ ਛਪਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ, ਇਹਦੇ ਵਿੱਚ 262 ਅੰਗ ਤੋਂ 296 ਅੰਗ ਤੱਕ ਚੱਲਦੀ, 24 ਅਸ਼ਟਪਦੀਆਂ ਹਨ। ਖੁਦ ਸੱਚੇ ਪਾਤਸ਼ਾਹ ਸਰਬੱਗ ਸਤਿਗੁਰਾਂ ਨੇ, ਪੰਜਵੇਂ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਸ੍ਰੀ ਸੁਖਮਣੀ ਸਾਹਿਬ ਦੀ ਮਹਿਮਾ ਕਹੀ ਹੈ। ਭਾਈ ਸਾਹਿਬ ਜੀ ਲਿਖਦੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਇੱਕ ਮਨ ਇੱਕ ਚਿੱਤ ਸੁਖਮਣੀ ਸਾਹਿਬ ਦਾ ਪਾਠ ਕਰ ਲਵੇ, ਅੱਠੇ ਪਹਿਰਾਂ ਦੇ ਪਾਪ ਮਿਟ ਜਾਂਦੇ। ਅੱਠ ਪਹਿਰ ਵਿੱਚ ਭੁੱਲਾਂ ਗਲਤੀਆਂ ਹੋਈਆਂ ਉਹ ਖਤਮ ਹੋ ਜਾਂਦੀਆਂ, ਅਤੇ ਜਿਹੜਾ ਸੁਖਮਣੀ ਸਾਹਿਬ ਦਾ ਨਿਤਨੇਮੀ ਉਹ ਮੁੜ ਕੇ ਫਿਰ ਉਹਨਾਂ ਭੁੱਲਾਂ 'ਚ ਫਸਦਾ ਵੀ ਨਹੀਂ। ਹਾਂਜੀ, ਜਨਮ ਮਰਨ ਦਾ ਵੱਡਾ ਦੁੱਖ ਜਿਹੜਾ ਹੈ ਨਾ, ਸਭ ਤੋਂ ਵੱਡਾ ਦੁੱਖ ਕਿਹੜਾ? ਸਾਧ ਸੰਗਤ ਜੀ, ਕਬੀਰ ਜੀ ਨੂੰ ਪੁੱਛਿਆ, ਮਹਾਰਾਜ ਤੁਹਾਡੀ ਨਿਗਾਹ ਵਿੱਚ ਕਿਹੜਾ ਦੁੱਖ ਵੱਡਾ? ਉਹ ਕਹਿੰਦੇ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿਆਰ ਗਰਭ ਬਸੇਰਾ। ਵੱਡਾ ਦੁੱਖ ਇਹ ਹੈ ਜੰਮਣਾ, ਮਾਂ ਦੇ ਪੇਟ 'ਚ 9 ਮਹੀਨੇ ਪੁੱਠਾ ਲਟਕਣਾ, ਫਿਰ ਮਰ ਜਾਣਾ, ਫਿਰ ਦੁਬਾਰਾ ਜੰਮਣਾ, ਫਿਰ ਮਰ ਜਾਣਾ, ਫਿਰ ਪਸ਼ੂਆਂ ਪੰਛੀਆਂ ਦੀਆਂ ਟੇਢੀਆਂ ਮੇਢੀਆਂ ਜੂਨਾਂ। ਅਜੇ ਬੰਦੇ ਦੀ ਜੂਨ ਤਾਂ ਸਹੂਲਤਾਂ ਬੜੀਆਂ, ਆਪਾਂ ਦੇ ਸਾਧ ਸੰਗਤ ਜੀ ਬਿਮਾਰ ਹੋ ਜਾਈਏ ਝੱਟ ਹਸਪਤਾਲ ਜਾ ਵੜਨਾ, ਜੰਗਲ ਦੇ ਜਾਨਵਰ ਵਿਚਾਰੇ ਕਿੱਥੇ ਜਾਣ? ਆਪਣੇ ਤਾਂ ਗਰਮੀ ਤਾਂ ਉਹਦਾ ਬੰਦੋਬਸਤ ਕੀਤਾ, ਜੇ ਸਰਦੀ ਹੈ ਤਾਂ ਆਪਾਂ ਬੰਦੋਬਸਤ ਉੱਦਾਂ ਦਾ ਕਰ ਲੈਣਾ। ਜਦੋਂ ਆਪ ਸਨੋਹ ਪੈਂਦੀ ਹੈ ਆਪਾਂ ਕਿੰਨੇ ਅੰਦਰ ਫਰਿਜਿੰਗ ਦੇ ਵਿੱਚ ਐਨ ਛੜ ਕੇ ਬਹਿ ਜਾਂਦੇ ਹਾਂ, ਹੀਟਰ ਲਾ ਕੇ, ਕਿ ਕਿੰਨਾ ਕੋਟ ਪੈਂਟ ਮੋਟੇ ਮੋਟੇ ਕੱਪੜੇ ਰਜਾਈਆਂ ਕੰਬਲ। ਵਿਚਾਰੇ ਜਾਨਵਰ ਜਿਹੜੇ ਨੇ ਉਹ ਬਾਹਰ ਠੰਡ ਦੇ ਵਿੱਚ ਕਿਵੇਂ ਗੁਜ਼ਾਰਾ ਕਰਦੇ ਹੋਣਗੇ ਜੰਗਲ ਵਿੱਚ? ਉਹਨਾਂ ਨੂੰ ਕਿੰਨੀਆਂ ਕੁ ਤਕਲੀਫਾਂ ਨੇ। 84 ਲੱਖ ਜੂਨਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ ਕੱਟਿਆ ਜਾਵੇ 84 ਦਾ ਗੇੜਾ ਤਾਂ ਹੀ ਠੀਕ ਹੈ, ਨਹੀਂ ਤਾਂ ਬਾਹਲਾ ਔਖਾ ਕੰਮ। ਹਾਂਜੀ, ਜਿਹੜੇ ਸ੍ਰੀ ਸੁਖਮਣੀ ਸਾਹਿਬ ਦਾ ਜਾਪ ਕਰਨਗੇ, ਪ੍ਰਭੂ ਦੇ ਚਰਨਾਂ 'ਚ ਸੁਰਤੀ ਜੋੜ ਕੇ, ਅਕਾਲ ਪੁਰਖ ਦੇ ਨਾਲ ਆਪਣੀ ਬਿਰਤੀ ਜੋੜ ਕੇ ਰੱਖਣਗੇ, ਉਹ ਸਮਾ ਜਾਣਗੇ ਮਹਾਰਾਜ ਦੇ ਚਰਨਾਂ ਵਿੱਚ।
ਜਹਾਂ ਬੈਠ ਸੁਖਮਣੀ ਉਚਾਰੀ,
ਆਖੋ ਸਤਨਾਮ ਸ੍ਰੀ ਵਾਹਿ। ਜਿੱਥੇ ਮਹਾਰਾਜ ਜੀ ਨੇ, ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਉਚਾਰੀ ਹੈ ਬੈਠ ਕੇ,
ਇਸਕੇ ਦਰਸ਼ਨ ਹੋਏ ਫਲ ਭਾਰੀ,
ਉਹ ਜਗ੍ਹਾ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ। ਜਦੋਂ ਤੁਸੀਂ ਅੰਮ੍ਰਿਤਸਰ ਜਾਓ ਨਾ ਸਾਧ ਸੰਗਤ ਜੀ, ਐਵੇਂ ਭੱਜੂ ਭੱਜੂ ਕਰਕੇ ਨਹੀਂ ਜਾਣਾ ਚਾਹੀਦਾ, ਐਵੇਂ ਦੌੜਦੇ ਦੌੜਦੇ ਗਏ ਜਿਵੇਂ ਹੱਥ ਲਾ ਕੇ ਆਈ ਦਾ, ਰਾਤ ਰਹੇ ਕਈ ਦਾ, ਮੇਰੇ ਵਰਗੇ ਨੂੰ ਰਾਤ ਵੀ ਨਹੀਂ ਰਿਹਾ ਜਾਂਦਾ, ਫਟਾਫਟ ਗਏ ਅਤੇ ਮੱਥਾ ਟੇਕਿਆ, ਇਸ਼ਨਾਨ ਕੀਤਾ, ਮੱਥਾ ਟੇਕਿਆ, ਕੜਾਹ ਪ੍ਰਸ਼ਾਦ ਦੀ ਦੇਗ ਲਈ ਅਤੇ ਦੌੜ ਆਏ। ਨਹੀਂ, ਅੰਮ੍ਰਿਤਸਰ ਸਾਹਿਬ ਲਗਭਗ ਹਫ਼ਤਾ ਰਹਿਣਾ ਚਾਹੀਦਾ ਘੱਟੋ ਘੱਟ, ਘੱਟੋ ਘੱਟ ਤਾਂ ਪਤਾ ਲੱਗਦਾ ਉੱਥੋਂ ਦੀਆਂ ਗਲੀਆਂ ਬਾਜ਼ਾਰਾਂ ਦਾ, ਜਿਨ੍ਹਾਂ ਵਿੱਚ ਗੁਰੂ ਸਾਹਿਬ ਤੁਰੇ ਹਨ, ਚਰਨ ਪਾਏ ਨੇ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਗਲੀਆਂ ਦੇ ਵਿੱਚ ਮਹਾਰਾਜ ਵਿਚਰੇ ਨੇ, ਔਰ ਗੁਰਦੁਆਰੇ ਥਾਂ ਥਾਂ 'ਤੇ ਬਣੇ ਨੇ, ਉਹ ਜ਼ਰੂਰ ਇਤਿਹਾਸ ਦੇਖਣਾ ਚਾਹੀਦਾ, ਫਿਰ ਪਤਾ ਲੱਗਦਾ। ਸ੍ਰੀ ਅੰਮ੍ਰਿਤਸਰ ਵਿੱਚ ਇਹ ਅਸਥਾਨ ਗੁਰਦੁਆਰਾ ਰਾਮਸਰ, ਵਿਵੇਕਸਰ, ਕੌਲਸਰ, ਸੰਤੋਖਸਰ, ਅੰਮ੍ਰਿਤਸਰ, 5 ਤੇ ਸਰੋਵਰ ਹਨ। ਗੁਰੂ ਕੇ ਮਹਿਲ ਗੁਰਦੁਆਰਾ, ਜਿੱਥੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਹੋਇਆ, ਜਿੱਥੇ ਗੁਰੂ ਰਾਮਦਾਸ ਜੀ ਨੇ ਘਰ ਬਣਾਏ ਸੀ ਗੁਰੂ ਕੇ ਮਹਿਲ। ਜਿਹੜੇ ਸਾਧ ਸੰਗਤ ਜੀ ਫਿਰ उस बाजार दे विच रस्ती अटारी गुरद्वारा जिथे गुरु अर्जन देव जी जोड़ा लाया करते सीगे बाजार दे विच उत्थों नंगे पैरी हरिमंदर साहब ते जांदे सी। फिर साध संगत जी गुरद्वारा लोहगढ़ किला जिथे महाराज छेवें पातशाह पहली जंग लड़ी है, अजकल उत्थे लक्कड़ की तोप संभाल के रखी, जड़ी सिखां ने लक्कड़ की तोप चलाई सी तुरकां दे उत्ते जंग दे विच। गुरद्वारा भाई सालो का टोभा, गुरद्वारा बाबा दीप सिंह जी शहीदगंज, इदा होर बड़े अस्थान तरन तारण साहब रोड से चब्बा शहीदा सिंघां दा, गुमटाला साहब चुटाला टाला साहब, इदा होर बड़े स्थान ने जिथे सच्चे पातशाह जी ने कौतक बड़ा इतिहास सांभिया पिया। तो जिहड़ा गुरद्वारा रामसर है उहदे लागे ये अस्थान है जिथे सुखमणी साहब जारी, पहला तो बहुत छोटा कमरा सी जदों असीं दर्शन किए 1984 के नेड़े तेड़े 82 के, उदों तो एक महाराज का प्रकाश होने जिनी थान सी, हुण थोड़ा जिहा वड्डा करता, यानी कि 15-20 सिंह अंदर बह सकती संगत, इन्नी क थान वह गुरद्वारा बनया होया। रामसर सरोवर के किनारे ते वह गुरद्वारा जिथे सुखमणी साहब उचारी है, दूजे पासे वह रामसर है जिथे महाराज गुरु ग्रंथ साहब का सारा स्वरूप लिखिया आमने सामने बिल्कुल नाल ना, एक किनारे ते वो दूजे ते। भाई साहब लिखते हैं जिहड़ा वो स्थान है उहदे दर्शन जरूर करने चाहिए, जहां बैठ सुख भारी, वह जगह के दर्शन बड़ा भारी सुख, बड़े भारी फल प्राप्त होंगे। हाँ जी,
सब लिखवाए
धन गुरु अर्जन देव जी उत्थे बह के बेरी के थले बाणी उच्चारण की, भाई गुरदास जी लिख ली सारी सारी बाणी लिखवा के गुरु साहब उठे ने पंजवें पातशाह। हाँ जी,
परोपकार चरित जग दूरे,
धन गुरु अर्जन देव जी परोपकारी परोपकारी जग विच आए, महापुरश परोपकारी होंगे ने जिन्हां दे कौतक बड़े ही सुंदर बड़े ही भले वास्ते आए, साडे भले लई आए गुरु साहब। हाँ जी, इस तरह रोज महाराज बाणी उचारदे धन गुरु अर्जन देव पंजवें
पातशाह,
महाराज बाणी लिखवांदे ने रचदे ने, भाई गुरदास जी लिखी जांदे ने। हाँ जी,
बहुर कथा और एक होई,
साध संगत जी इस तरह गुरु ग्रंथ साहब जी का स्वरूप लिखदे भगतां दी बाणी गुरु साहिबां दी बाणी लिखते राम कली राग ते पहुंचे। एक होर हुण इत्थे प्रसंग आउंदा है, वह की है जो गुरु ग्रंथ साहब राम कली दी राग दी वारां विच तीजी वार है, वह है बाबे सत्ते बलवंडे दी। भाई सत्ता जी भाई बलवंडा जी ये महाराज दे कीर्तनीए सन हरिमंदर साहब दे, इन्हां दी कथा वह जरूरी है इत्थे लिखणी, वह भी सुन लो भाई
बनी बने यहां अब सोई,
वह भी दसनी जरूरी है ना जिहड़ा हुण प्रसंग चल रहा है, क्योंकि कथा चल रही गुरु ग्रंथ साहब की, गुरु ग्रंथ साहब जी कहड़ी बाणी क्यों आई है, कहड़ी बाणी का की इतिहास है, की उत्थान का है। भाई साहब जी अपने वालों बड़ा संखेप दस रहे ने, फिर भी वो बड़े तरीके नाल दस रहे ने, जिहड़ियां गल्लां जाणनियां बहुत जरूरी ने, जिन्हों तो बिना इतिहास अधूरा रह जाएगा। गुरु ग्रंथ साहब का भी अपना इतिहास है साध सिंह, गुरु ग्रंथ साहब दी बाणियों का भी इतिहास है, किहड़ी बाणी कित्थे उचारी, किहड़ी बाणी क्यों उचारी, किहड़ी बाणी किहनू सुनाई, ये उहनू कहिंदे उथानका। भाई मनी सिंह जी दे समें तो उथानका लिखिया गईयां, पुरातन कोथियां हाथ लिखता मिलदियां गुरसिखां ने, आ जिहड़े नवें अजकल प्रचारक चले इन्हां ने उथानका सारियां रद्द करतियां, टीके भी एक दो बनाए पर वह टीके इस करके नहीं समझ आते भी पता नहीं लगता गल किहदे वास्ते कही गई, जे दसी जाए भी ये शब्द गुरु साहब ने फलानी थां ते फलाने बंदे नूं इस सम कंसैप्ट विच उचारिया गल समझ आ जाती, जे वह गल आपां संदर्भ ही ना दसीए फिर पता नहीं लगता। इस तरह साध संगत जी ये उथानकावां जिहड़ियां ने ਗੁਰਬਾਣੀ ਦੀਆਂ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਨਾਲ ਨਾਲ ਲਿਖ ਰਹੇ ਨੇ। ਰਾਮ ਕਲੀ ਰਾਗ ਜੋ ਬੜਾ ਸੁੰਦਰ ਰਾਗ ਹੈ, ਉਹਦੇ ਚ ਗੁਰੂ ਘਰ ਦੇ ਕੀਰਤਨੀਏ ਭਾਈ ਸੱਤਾ ਤੇ ਭਾਈ ਬਲਵੰਡ ਜੋ ਡੂਮ ਸਨ। ਡੂਮ ਇੱਕ ਜਾਤ ਹੁੰਦੀ ਹੈ ਜਿਹਨੂੰ ਮਿਰਾਸ਼ੀ ਵੀ ਕਹਿੰਦੇ ਨੇ। ਆਮ ਤੌਰ 'ਤੇ ਗਰੀਬ ਮਿਰਾਸ਼ੀ ਵਿਚਾਰੇ ਜਿਹੜੇ ਸਮਝੇ ਜਾਂਦੇ ਸੀਗੇ, ਅਤੇ ਉਹ ਉਹਨਾਂ ਨੂੰ ਨਾ ਲੋਕ ਆਪਣੇ ਚੁੱਲ੍ਹੇ 'ਤੇ ਨਹੀਂ ਸੀ ਚੜ੍ਹਨ ਦਿੰਦੇ, ਬਹੁਤੀ ਇੱਜ਼ਤ ਮਾਣ ਨਹੀਂ ਸੀ ਦਿੰਦੇ, ਪਰੇ ਪਰੇ ਰੱਖਦੇ ਸੀ ਮਿਰਾਸ਼ੀਆਂ ਨੂੰ ਵੀ ਇਹ ਤਾਂ ਮੰਗ ਖਾਣੇ ਨੇ, ਇਹ ਤਾਂ ਗਰੀਬ ਨੇ। ਪਰ ਧੰਨ ਗੁਰੂ ਨਾਨਕ ਦੇਵ ਜੀ ਨੇ ਭਾਈ ਬਰਦਾਨੇ ਨੂੰ ਆਖਿਆ, ਇਹ ਮੇਰਾ ਭਾਈ ਹੈ, ਆਖੋ ਸਤਨਾਮ ਸ੍ਰੀ। ਨੀਵਿਆਂ ਨੂੰ ਮਾਣ ਦਿੱਤਾ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ ਨਾਨਕ ਤਿੰਨਕੇ ਸੰਗ ਸਾਧ, ਵੱਡਿਆਂ ਸਿਉਂ ਕਿਆ ਰੀਸ। ਸਾਰੀ ਉਮਰ ਭਾਈ ਮਰਦਾਨਾ ਜੀ ਮਿਰਾਸ਼ੀ ਨਾਲ ਰਹੇ ਹਨ। ਭਾਈ ਗੁਰਦਾਸ ਜੀ ਲਿਖਦੇ, ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮੀਰਾਸ਼ੀ। ਮੀਰ ਰਾਜੇ ਮਹਾਰਾਜਿਆਂ ਦੀ ਤਰ੍ਹਾਂ ਉਹਨਾਂ ਨੂੰ ਮਾਣ ਦਿੱਤਾ ਸੱਚੇ ਪਾਤਸ਼ਾਹ ਨੇ ਡੂਮਾਂ ਨੂੰ। ਤੋ ਭਾਈ ਸੱਤਾ ਬਲਵੰਡ ਇਹ ਵੀ ਦੋ ਮਿਰਾਸ਼ੀ ਸਨ। ਹਾਂਜੀ, ਇਹ ਸਾਧ ਸੰਗਤ ਜੀ ਗੁਰੂ ਘਰ ਚੋਂ ਨਾਰਾਜ਼ ਹੋ ਕੇ ਚਲੇ ਗਏ ਸੀ। ਬੜੀ ਲੰਮੀ ਸਾਖੀ ਹੈ ਵੀ ਇਹਨਾਂ ਨੇ ਆਖਿਆ, ਮਹਾਰਾਜ ਸਾਡੀ ਕੁੜੀ ਦਾ ਵਿਆਹ, ਸੱਤੇ ਨੇ ਆਖਿਆ ਮੇਰੀ ਬੇਟੀ ਦਾ ਵਿਆਹ ਹੈ, ਅਤੇ ਬੇਟੀ ਦੇ ਵਿਆਹ ਦੇ ਉੱਤੇ ਮਹਾਰਾਜ ਮੈਨੂੰ ਮਾਇਆ ਚਾਹੀਦੀ। ਅਤੇ ਸਤਿਗੁਰੂ ਕਹਿੰਦੇ, ਭਾਈ ਕਿੰਨੀ ਕੁ ਚਾਹੀਦੀ? ਕਹਿੰਦੇ ਇੱਕ ਦਿਨ ਦਾ ਚੜ੍ਹਾਵਾ ਦੇ ਦਿਓ। ਮਹਾਰਾਜ ਕਹਿੰਦੇ, ਕੱਲ੍ਹ ਦਿਨ ਦਾ ਚੜ੍ਹਾਵਾ ਤੁਹਾਨੂੰ ਦੇ ਦੇਵੇ, ਜਿੰਨੀ ਬਾਣੀ ਕੀਰਤਨ ਕਰੋਗੇ ਜਾਂ ਗੁਰੂ ਮਹਾਰਾਜ ਦੀ ਸੰਗਤ ਦੀ ਮਾਇਆ ਸਾਨੂੰ ਚੜ੍ਹੇਗੀ ਨਾ, ਮੱਥਾ ਟੇਕੀ ਸਾਰੀ ਤੁਹਾਨੂੰ ਦੇ ਦਿਆਂਗੇ। ਉਹ ਅਗਲੇ ਦਿਨ ਐਸਾ ਭਾਣਾ ਵਰਤਿਆ ਵੀ ਮਾਇਆ ਥੋੜ੍ਹੀ ਘੱਟ ਆਈ, ਉਹਨਾਂ ਦਾ ਮਨ ਖੁਸ਼ ਨਹੀਂ ਹੋਇਆ, ਅਤੇ ਉਹ ਨਾ ਉਹ ਥੋੜ੍ਹੀ ਮਾਇਆ ਹੋਣ ਕਰਕੇ ਰੁੱਸ ਗਏ। ਮੇਰੇ ਵਰਗੇ ਰਾਗੀ ਸਿੰਘਾਂ ਨੂੰ, ਕਥਾਵਾਚਕਾਂ ਨੂੰ ਵੀ ਕਈ ਵਾਰੀ ਗੁਰੂ ਸਾਹਿਬ ਇਹੋ ਜਿਹਾ ਚੱਕਰ ਪਾ ਦਿੰਦੇ ਆ ਵੀ ਸਾਨੂੰ ਭੇਟਾ ਘੱਟ ਆਈ ਹੈ ਜੀ, ਸਾਨੂੰ ਹੋਰ ਦਿਓ। ਕਈ ਮੰਗ ਲੈਂਦੇ ਆ, ਕਈ ਨਹੀਂ ਮੰਗਦੇ, ਅਤੇ ਕਈ ਤਰ੍ਹਾਂ ਦੀ ਬਿਰਤੀ ਹੁੰਦੀ। ਇਹ ਤਾਂ ਜੀ ਰੁੱਸ ਗਏ, ਰੁੱਸ ਕੇ ਘਰ ਬਹਿ ਗਏ ਵੀ ਅਸੀਂ ਮਹਾਰਾਜ ਦਾ ਕੀਰਤਨ ਹੀ ਛੱਡਿਆ, ਅਸੀਂ ਕੀ ਕਰਨਾ ਕੀਰਤਨ ਕਰਕੇ, ਸਾਨੂੰ ਸਾਡੇ ਖਰਚੇ ਨਹੀਂ ਪੂਰੇ ਹੁੰਦੇ। ਗੁਰੂ ਸਾਹਿਬ ਜੀ ਨੇ ਭੇਜਿਆ ਸਿੱਖਾਂ ਨੂੰ ਵੀ ਜਾਓ, ਉਹਨਾਂ ਨੂੰ ਬੁਲਾ ਕੇ ਲਿਆਓ, ਕੀਰਤਨ ਕਰਨ। ਉਹ ਕਹਿੰਦੇ, ਨਹੀਂ ਜੀ ਅਸੀਂ ਨਹੀਂ ਆਉਣਾ। ਦੋ ਵਾਰੀ ਚਾਰ ਵਾਰੀ ਸਿੱਖ ਗਏ, ਪਰ ਉਹ ਤਾਂ ਬਹੁਤੇ ਹੰਕਾਰ ਕਰਕੇ, ਬਹੁਤੇ ਆਕੜ ਵਿੱਚ ਆ ਕੇ ਵੀ ਨਾ ਅਸੀਂ ਨਹੀਂ ਕੀਰਤਨ ਕਰਨਾ, ਅਤੇ ਇੰਨੇ ਮਾੜੇ ਬਚਨ ਬੋਲ ਬੈਠੇ। ਕਹਿੰਦੇ ਵੀ ਸਾਡੇ ਨਾਲ ਹੀ ਮਹਾਰਾਜ ਦਾ ਦਰਬਾਰ ਸੋਭਦਾ, ਜੇ ਅਸੀਂ ਕੀਰਤਨ ਨਾ ਕਰੀਏ ਤਾਂ ਮਹਾਰਾਜ ਦੇ ਦਰਬਾਰ 'ਚ ਕੌਣ ਆਉਂਦਾ। ਗੁਰੂ ਅਰਜਨ ਦੇਵ ਜੀ ਆਪ ਗਏ, ਕਹਿੰਦੇ ਭਾਈ ਚਲੋ ਕੀਰਤਨ ਕਰੋ। ਮਹਾਰਾਜ ਆਪ ਗਏ ਉਹਨਾਂ ਦੇ ਘਰ ਚੱਲ ਕੇ, ਪੰਜਵੇਂ ਪਾਤਸ਼ਾਹ, ਤੁਸੀਂ ਕੀਰਤਨ ਬੜਾ ਸੋਹਣਾ ਕਰਦੇ ਹੋ, ਚਲੋ ਕੀਰਤਨ ਕਰੋ, ਮਹਾਰਾਜ ਦੀ ਬਾਣੀ ਪੜ੍ਹੋ। ਉਹ ਮਹਾਰਾਜ ਦੇ ਸਾਹਮਣੇ ਵੀ ਬੋਲਣ ਲੱਗ ਪਏ। ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ, ਤੁਹਾਡਾ ਕੰਮ ਸਾਡੇ ਕਰਕੇ ਚੱਲਦਾ, ਜੇ ਅਸੀਂ ਨਾ ਨਾ ਬਾਣੀ ਪੜ੍ਹੀਏ ਤੁਹਾਨੂੰ ਕੌਣ ਮੱਥਾ ਟੇਕ। ਮਹਾਰਾਜ ਹੱਸਦੇ ਨੇ ਵੀ ਠੀਕ ਹੈ ਭਾਈ, ਸੱਤ ਵਜਨ ਚੰਗੀ ਗੱਲ, ਤੁਸੀਂ ਕੀਰਤਨ ਕਰਦੇ ਹੋ ਸਾਡੇ ਕੋਲ ਸੰਗਤ ਆਉਂਦੀ। ਮਹਾਰਾਜ ਨੇ ਗੁੱਸਾ ਨਹੀਂ ਕੀਤਾ, ਫਿਰ ਉਹ ਹੋਰ ਅੱਗੇ ਵੱਧ ਗਏ, ਹੋਰ ਵਧੇ। ਕੀ ਕਹਿੰਦੇ? ਕਹਿੰਦੇ, ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਪੁੱਛਣਾ ਸੀ, ਜੇ ਸਾਡਾ ਮਰਦਾਨਾ ਨਾ ਹੁੰਦਾ, ਜੇ ਭਾਈ ਰਜਾਦਾ ਸਜਾਦਾ ਕੀਰਤਨ ਨਾ ਕਰਦੇ, ਗੁਰੂ ਅੰਗਦ ਦੇਵ ਜੀ ਨੂੰ, ਗੁਰੂ ਅਮਰਦਾਸ ਜੀ ਨੂੰ, ਗੁਰੂ ਰਾਮ, ਚਾਰਾਂ ਪਾਤਸ਼ਾਹੀਆਂ ਦਾ ਨਾਂ ਲੈ। ਫਿਰ ਗੁਰੂ ਅਰਜਨ ਦੇਵ ਜੀ ਨੂੰ ਆ, ਕਹਿੰਦੇ ਵੀ ਤੁਸੀਂ ਫਿਟਕ ਗਏ, ਤੁਸੀਂ ਸਾਡੀ ਨਿੰਦਾ ਕਰ ਲਈ ਕੋਈ ਗੱਲ ਨਹੀਂ, ਪਰ ਸੱਚੇ ਪਾਤਸ਼ਾਹ ਸਾਡੇ ਗੁਰੂਆਂ ਦੀ ਨਿੰਦਾ ਤਾਂ ਨਾ ਕਰਦੇ, ਅਤੇ ਸਾਡੇ ਗੁਰੂ ਦੀ ਤੁਸੀਂ ਨਿੰਦਾ ਕਰਤੀ, ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ, ਗੁਰੂ ਨਾਨਕ ਦੇਵ ਜੀ ਦੀ, ਅਤੇ ਫਿਰ ਅਸੀਂ ਬਈ ਤੁਹਾਡੇ ਨਾਲ। ਮਹਾਰਾਜ ਕਹਿੰਦੇ ਫਿਟਕ ਗਏ, ਫਿਟਕ ਵੱਜ ਗਈ ਨਾ। ਮਹਾਰਾਜ ਵਾਪਸ ਆ ਗਏ ਅਤੇ ਬਚਨ ਕਰਤਾ ਵੀ ਇਹਨਾਂ ਨੂੰ ਮੱਥੇ ਨਹੀਂ ਲਾਉਣਾ, ਜਿਹੜਾ ਕੋਈ ਇਹਨਾਂ ਦੀ ਸਿਫਾਰਿਸ਼ ਵੀ ਕਰੇਗਾ ਅਸੀਂ ਉਹਨੂੰ ਵੀ ਮੱਥੇ ਨਹੀਂ ਲਾਉਣਾ, ਉਹਦਾ ਖੋਤੇ ਦੇ ਭਾ ਕੇ ਮੂੰਹ ਕਾਲਾ ਕਰਕੇ ਜਲੂਸ ਕੱਢਦੇ। ਇਹ ਬਚਨ ਕਰਦੇ, ਡਰਦਾ ਮਾਰਾ ਕੋਈ ਸਿੱਖ ਵੀ ਉਹਨਾਂ ਦੀ ਸਿਫਾਰਿਸ਼ ਨਾ ਕਰੇ, ਅਤੇ ਸਰੀਰ ਉੱਤੇ ਵੀ ਸਾਧ ਸੰਗਤ ਜੀ ਖਾਰਸ, ਚਮੜੀ ਦਾ ਰੋਗ ਜਿਹਨੂੰ ਕਹਿੰਦੇ, ਕੋਹੜ ਕਹਿੰਦੇ, ਉਹ ਸ਼ੁਰੂ ਹੋ ਗਿਆ, ਕੋਹੜੀ ਹੋ ਗਈ। ਫਿਟ ਕੈਸੀ ਬੱਚੀ ਵੀ ਘਰ ਦੇ ਵੀ ਨਹੀਂ ਚੱਲਦੇ, ਬਾਹਰ ਦੇ ਵੀ ਨਹੀਂ ਚੱਲਦੇ, ਬੜੇ ਪਰੇਸ਼ਾਨ ਹੋ ਗਏ। ਅਤੇ ਸਿੱਖ ਕੋਈ ਉਹਨਾਂ ਦੀ ਉਹਨਾਂ ਨੂੰ ਫਤਿਹ ਨਹੀਂ ਬੁਲਾਉਂਦਾ, ਕੋਈ ਮੂੰਹ ਨਹੀਂ ਲਾਉਂਦਾ, ਕੋਈ ਉਹਨਾਂ ਦੀ ਸਿਫਾਰਿਸ਼ ਨਹੀਂ ਕਰਦਾ। ਕਈ ਸਿੱਖਾਂ ਕੋਲ ਗਏ ਅਗਲੇ ਬੂਹੇ ਬੰਦ ਕਰਨ, ਫਿਰ ਇਹ ਲਾਹੌਰ ਗਏ, ਇਹਨਾਂ ਨੇ ਸੁਣਿਆ ਵੀ ਲਾਹੌਰ ਦੇ ਵਿੱਚ ਲੱਦਾ ਪਰਉਪਕਾਰੀ ਸਿੱਖ ਹੈ, ਲੱਦਾ ਭਾਈ ਲੱਦਾ, ਉਹ ਦੁਨੀਆ ਦਾ ਭਲਾ ਕਰਦਾ ਜਿਵੇਂ ਵੀ ਹੋਵੇ, ਉਹਦੇ ਬੂਹੇ 'ਤੇ ਕੋਈ ਚਲਾ ਜਾਏ ਉਹ ਕਿਸੇ ਨੂੰ ਮੋੜਦਾ ਨਹੀਂ। ਲੱਦੇ ਦਾ ਬੂਹਾ ਜਾ ਖੜਕਾਇਆ, ਕਹਿਣ ਲੱਗੇ ਭਾਈ ਲੱਦਾ ਜੀ ਬੂਹਾ ਖੋਲੋ। ਕਹਿੰਦੇ ਤੁਹਾਡੇ ਵਾਸਤੇ ਤਾਂ ਬੂਹਾ ਨਹੀਂ ਖੋਲ੍ਹਣਾ, ਤੁਸੀਂ ਮਹਾਰਾਜ ਦੇ ਫਿਟਕਾਰੇ ਹੋਏ, ਤੁਹਾਨੂੰ ਮਿਲਾਂਗਾ, ਮੈਨੂੰ ਵੀ ਫਿਟਕ ਲੱਗੇਗੀ। ਇਹ ਕਹਿੰਦੇ ਵੀ ਸਾਡੀ ਬੇਨਤੀ ਤਾਂ ਸੁਣੋ। ਉਹਨੇ ਕਿਹਾ ਅਸੀਂ ਆਏ ਹੀ ਇਸ ਕਰਕੇ ਵੀ ਸਾਨੂੰ ਬਖਸ਼ਵਾ ਦਿਓ, ਸਾਨੂੰ ਜਿਵੇਂ ਵੀ ਜਾਓ ਮਹਾਰਾਜ ਨੂੰ ਬੇਨਤੀ ਕਰੋ, ਸੱਚੇ ਪਾਤਸ਼ਾਹ ਸਾਨੂੰ ਮਾਫ਼ ਕਰ ਦੇਣ, ਸਾਡੇ ਤੋਂ ਗਲਤੀ ਬੜੀ ਵੱਡੀ ਹੋ ਗਈ, ਸਾਨੂੰ ਮਾਫ਼ ਕਰ ਦਿਓ। ਭਾਈ ਲੱਦਾ ਜੀ ਦੇ ਮਨ 'ਚ ਦਇਆ ਆ ਗਈ, ਪਰਉਪਕਾਰੀ ਸਾਧੂ ਸੀ, ਕਹਿਣ ਲੱਗਾ ਔਖਾ ਕੰਮ ਹੈ ਤੁਹਾਨੂੰ ਬਖਸ਼ਵਾ। ਮੈਨੂੰ ਪਤਾ ਲੱਗਾ ਗੁਰੂ ਸਾਹਿਬ ਦਾ ਬਚਨ ਹੈ, ਜਿਹੜਾ ਤੁਹਾਡੀ ਸਿਫਾਰਿਸ਼ ਕਰੇਗਾ ਮੂੰਹ ਕਾਲਾ ਕਰਕੇ ਖੋਤੇ 'ਤੇ ਚੜਾਉਣਗੇ। ਚਲੋ ਤੁਸੀਂ ਆ ਗਏ ਹੋ, ਮੈਂ ਸੋਚਦਾ ਕੁਛ। ਭਾਈ ਲੱਦੇ ਨੇ ਆਪਣਾ ਮੂੰਹ ਆਪ ਕਾਲਾ ਕੀਤਾ, ਆਪ ਖੋਤੇ 'ਤੇ ਬੈਠਾ, ਢੋਲ ਵਜਾਇਆ, ਲਾਹੌਰ ਤੋਂ ਲੈ ਕੇ ਅੰਮ੍ਰਿਤਸਰ ਤਾਂ ਆਪਣਾ ਜਲੂਸ ਆਪ ਕੱਢਦਾ ਗੁਰੂ ਅਰਜਨ ਦੇਵ ਜੀ, ਇੱਧਰ ਦੀਵਾਨ ਸਜਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਢੋਲ ਕਾਹਦਾ ਵੱਜ ਰਿਹਾ, ਸਿੱਖੋ ਦੇਖ ਕੇ ਆਓ। ਦੇਖ ਕੇ ਆਏ ਸਿੱਖ, ਕਹਿੰਦੇ ਜੀ ਭਾਈ ਲੱਦਾ ਜੀ ਪਰਉਪਕਾਰੀ ਉੱਤੇ 'ਤੇ ਬੈਠੇ, ਮੂੰਹ ਕਾਲਾ ਕੀਤਾ, ਹੱਥ ਝਾੜੂ ਫੜਿਆ, ਢੋਲ ਵੱਜ ਰਿਹਾ, ਨਾਲ ਸੱਤੇ 'ਤੇ ਬਲਵੰਡੇ ਨੂੰ ਲਈ ਆਉਂਦੇ। ਮੇਰੇ ਦੀਨ ਦਿਆਲ ਪਾਤਸ਼ਾਹ ਆਸਣ ਤੋਂ ਉੱਠ ਕੇ ਦੌੜ ਪਏ, ਅੱਗੇ ਜਾ ਕੇ ਭਾਈ ਲੱਦੇ ਨੂੰ ਆਪ ਜਾ ਕੇ ਖੋਤੇ ਤੋਂ ਉਤਾਰ ਕੇ ਅਤੇ ਫਟਾਫਟ ਜਲ ਮੰਗਾਇਆ ਅਤੇ ਉਹਦਾ ਮੂੰਹ ਧੋਣ ਲੱਗ ਪਏ। ਮੂੰਹ ਧੋ ਕੇ ਉਹਦੇ ਕੱਪੜੇ ਬਦਲ ਕੇ ਗਲਾਂ ਲਾ ਕੇ ਕਹਿੰਦੇ ਭਾਈ ਸਾਹਿਬ ਐਡਾ ਕਸ਼ਟ ਕਿਉਂ ਝੱਲਿਆ, ਇਹ ਕੀ ਕੀਤਾ ਤੁਸੀਂ? ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਆਪ ਦਾ ਵਚਨ ਸੀ, ਜਿਹੜਾ ਇਹਨਾਂ ਦੀ ਸਿਫਾਰਿਸ਼ ਕਰੇਗਾ ਉਹਦਾ ਮੂੰਹ ਕਾਲਾ ਕਰੋਗੇ। ਮੈਂ ਸੋਚਿਆ ਵੀ ਗਰੀਬ ਨਵਾਜ਼ ਦਾ ਵਚਨ ਪਹਿਲਾਂ ਹੀ ਪੂਰਾ ਕਰਦੇ ਹਾਂ। ਦੇਖੋ ਸਾਧ ਸੰਗਤ ਜੀ, ਸਿੱਖੀ ਕਿੱਡੀ ਮਾਨ ਹੈ, ਕਿੰਨੀ ਕਰੜੀ ਹੈ, ਕਿੰਨੀ ਪਿਆਰ ਵਾਲੀ ਹੈ, ਕਿੰਨੀ ਕੁਰਬਾਨੀ ਵਾਲੀ ਹੈ, ਅਤੇ ਕਿੰਨੀ ਗੁਰੂ ਦੇ ਬਚਨ ਕਮਾਇਆ ਸਿੱਖਾਂ ਨੇ ਪ੍ਰਾਪਤ ਕੀਤੀ। ਮਹਾਰਾਜ ਕਹਿੰਦੇ ਤੁਸੀਂ ਤਾਂ ਉੱਦਾਂ ਹੀ ਕਹਿ ਦਿੰਦੇ ਸੀ ਮਾਫ਼ ਕਰ ਦੇਣਾ ਸੀ। ਕਹਿੰਦੇ ਮਹਾਰਾਜ ਪਰ ਫਿਰ ਆਪਦਾ ਬਚਨ ਨਹੀਂ ਸੀ ਪੂਰਾ ਹੋਣਾ, ਤੁਹਾਡਾ ਬਚਨ ਅਧੂਰਾ ਨਹੀਂ ਰਹਿਣਾ ਚਾਹੀਦਾ, ਇਹਨਾਂ ਨੂੰ ਬਖਸ਼ ਦਿਓ ਮਹਾਰਾਜ। ਗੁਰੂ ਅਰਜਨ ਸਾਹਿਬ ਕਹਿੰਦੇ ਤੁਹਾਡੇ ਕਹੇ ਤਾਂ ਬਖਸ਼ ਦਿੱਤੇ ਪਰ ਇਹ ਬਖਸ਼ਣ ਯੋਗੇ ਨਹੀਂ, ਇਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਨਿੰਦਾ ਕੀਤੀ। ਇਹਨਾਂ ਨੇ ਮਹਾਰਾਜ ਸ਼੍ਰੀ ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਪਰਮੇਸ਼ਰ ਦੀ ਨਿੰਦਾ ਕੀਤੀ। ਸਾਨੂੰ ਮਾੜਾ ਚੰਗਾ ਬੋਲ ਲੈਂਦੇ, ਸਾਨੂੰ ਕੋਈ ਦੁੱਖ ਨਹੀਂ ਸੀ, ਪਰ ਸਾਡੇ ਗੁਰੂ ਸਾਹਿਬ ਬਾਰੇ ਤਾਂ ਨਾ ਬੋਲਦੇ ਮਾੜਾ, ਇਹ ਹੰਕਾਰੇ ਗਏ ਸੀ। ਤੁਸੀਂ ਇਹਨਾਂ ਨੂੰ ਲੈ ਆਏ ਹੋ, ਅਸੀਂ ਮਾਫ਼ ਕੀਤਾ, ਪਰ ਜਿਹੜੇ ਮੂੰਹ ਨਾਲ ਨਿੰਦਾ ਕੀਤੀ ਹੈ ਉਸੇ ਮੂੰਹ ਨਾਲ ਸੱਚੇ ਪਾਤਸ਼ਾਹ ਦੀ ਚਾਰ ਪਾਤਸ਼ਾਹੀਆਂ ਦੀ ਉਸਤਤ ਲਿਖ ਦੇਣ, ਕਹਿ ਦੇਣ, ਮਾਫ਼ ਹੋ ਜਾਣਗੇ, ਇਹਨਾਂ ਦਾ ਕੋੜ ਵੀ ਠੀਕ ਹੋ ਜਾਏ। ਭਾਈ ਸੱਤੇ ਅਤੇ ਬਲਵੰਡੇ ਨੇ ਰਾਮ ਕਲੀ ਰਾਗ ਛੱਡਿਆ, ਵਾਰ ਜਾਣੀ। ਗੁਰੂ ਗ੍ਰੰਥ ਸਾਹਿਬ ਵਿੱਚ ਇੱਦਾਂ ਲਿਖਿਆ, ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਾ ਉਹ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮ ਦਾ। ਡੂਮਾਂ ਦੀ ਬੋਲੀ 'ਚ ਲਿਖੀ ਹੈ, ਜਿਹੜੀ ਬੋਲੀ ਡੂਮ ਬੋਲਦੇ ਸੀ, ਜਿਹੜੀ ਬੋਲੀ 'ਚੋਂ ਗਾਉਂਦੇ ਸੀ, ਉਸੇ ਬੋਲੀ 'ਚ ਉਹਨਾਂ ਨੇ ਇਹ ਵਾਰ ਲਿਖੀ ਹੈ। ਨਾ ਉਹ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮ ਦਾ, ਦੇ ਗੁਣਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਮ ਦਾ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦਾ, ਲਹਿਣੇ ਧਰਿਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ। ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ, ਫਿਰ ਗੁਰੂ ਅੰਗਦ ਦੇਵ ਜੀ ਦੀ ਉਸਤਤ, ਫਿਰ ਗੁਰੂ ਅਮਰਦਾਸ ਦੀ ਉਸਤਤ, ਫਿਰ ਗੁਰੂ ਰਾਮਦਾਸ ਦੀ ਉਸਤਤ, ਕਿਹਾ ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰਿਆ। ਫਿਰ ਇੱਥੇ ਰੁਕੇ ਨਹੀਂ, ਪੰਜਵੇਂ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਦੇ, ਚਾਰੇ ਜਾਗੇ ਚੌ ਜੁਗੀ ਪੰਚਾਇਣ ਆਪੇ ਹੋਵਾ, ਆਪੀ ਨੇ ਆਪ ਸਾਜਿਓ ਆਪੇ ਹੀ ਥੰਮ ਖਲੋਆ, ਆਪੇ ਪੱਟੀ कलम आप आप लिखण हारा होवा। सब उम्मत आवण जावणी आपे ही नवा निरोवा। तख्त बैठा अर्जन गुरु सतगुर का खिवै चंदोवा। उग बणो तै आथ बणो चौं चक्की कीअन लोवा। जिनी गुरु ना सेवियो मन मुखा पया मोआ। दूनी चौनी करामात सच्चे का सच्चा टोआ। चारे जाके चौ जगी पंचायण आपे। इस तरह फिर भाई सत्ते बलवंडे ने अठ पौड़िया दी वार रामकली राग विच कही। नाल दी नाल ये जड़ा कोड़ ठीक होंदा गया, नाल दी नाल शरीर ठीक हो गया। साध संगत जी कई गुरमुखा दे शरीर ते असी देखिया सुनिया, अपना भी कई बारी तजर्बा होया भी कोई कष्ट आ जाए ना। पुराने सिंह कहिंदे हुंदे सी भी सत्ते दी बंडे दी वार पढ़ लो ते शरीर राजी हो जाए। यह बाणी कला है, शक्ति है। महाराज साहब श्री गुरु नानक देव जी तो लैके गुरु अर्जन देव जी ने पंजा पातशाहियों की उस्तत इस वार च लिखी हुई। कोड़ वगैरह भी ठीक हो जाते हैं पर विश्वास होना चाहिए। जेड़े गुरु की निंदा की होवे, कोई गुनाह किया होवे, वो भी माफ हो जाता ये वार का पाठ करने। हाँ जी,
श्री गुरु को दर्शन करे बाबा।
ये गुरु साहब जी के कोल भाई लद्दा जी लैके आए ते गुरु महाराज गुरु अर्जन देव जी के दर्शन करवाए। हाँ जी, सो ये कथा खालसे ने पूछी है सिंघा ने भाई संतोख सिंह जी नूं के कृपा करके दसो
सर्वदात कहो हम साथा
के आप जी सानू सारी कथा सुनाओ।
सुन श्रोतन ते सकल प्रसंग
श्रोतियां कोलों ये गल सुन के
तीनों चारण हित के संग
बड़े प्रेम नाल सुनांदे हन। बलवंडे बेमुख हुए सन। अज तो आप शॉर्ट विच ही थोड़ी जी बेनती करती, कल जिवें कवि जी ने लिखी है उवें फिर शुरू होवेगी, आपां सुणांगे। फिर गुरु साहब बाणी किवें लिखवाणगे वो सारा प्रसंग पंजवें पातशाह महाराज, क्योंकि उन्होंने शहीदी का दिहाड़ा चल रहा 17 तरीक न आप महाराज की शहीदी का दिहाड़ा मनाना। कल शाम को भी इस विषय के विचार चलनी है। परसों मैं बेनती करा भी ईसाइया के एक जीसस क्राइस्ट शहीद होए ने, वर्ल्ड के बच्चे बच्चे पता है, पर गुरु अर्जन देव जी महाराज की शहीदी सानू भुलती जा रही है। शहीदां दे सरताज अज तक लखां शहीदियां हो चुकियां। गुरु अर्जन देव जी उन्हां दे आदर्श रहे, याद आउंदे जदों सिंह शहीद होंदे उदों गुरु अर्जन देव नूं याद करके शहीद होंदे। सात संगत जी भाई दयाले नूं देग चुबालन लगे ते सामने देग पाणी उबल रहा सी ते अरदास कीती, कहण लगा हे गुरु अर्जन देव जी, चंदू दी देग जहांगीर दी देग च तुसीं उबले सी, औरंगजेब की देग में भी तुम उबल सकते हो, मेरे बस की गल नहीं। ये कह के देग में बह गया से उबल गया, शहीद हो गया। तो एक नहीं हजारां सिंह लखां सिंह उन्हां दी शहादत तो बाद उस लड़ी में शहीदियां पा गए, साडा इतिहास बन गया, असी दुनिया च सरदार जी बन गए। जिस दिन इतिहास भुल गया सानू कौड़ियां तो भी किसी ने नहीं पुछना, साडा कखां जिन्ना बोल नहीं रहना। सो धन गुरु अर्जन देव जी की शहीदी है। 100-100 बंदे नूं वट्सअप कर दिओ ना, ये भी बड़ी सेवा है। 100 बंदे तुहाडे कोल किन्ने एड्रैस होंदे आ, होर ते बड़ियां तुसीं गल्लां छड्ड दिओ, किसे सिख दी सिख ने पग लाई होवे लखां बंदिआं कोल पहुँचा दिंदे, लखां बंदिआं कोल पहुँचा दिंदे। वो फलाणे गुरद्वारे च लड़ाई होई, फलाणे ने फलाणे दी पग लाती, पर जदों महाराज के कोई चंगे मैसेज होंगे है शहीदी दिहाड़िया के गुरपुरबा के, वह नहीं असी भेजते, वो नहीं असी दसते कि गुरु महाराज ने साढ़े वास्ते की किया है। सानू गुरद्वारे आना चाहिए, दिहाड़ा मनाना चाहिए, धन गुरु अर्जन देव महाराज को याद करना चाहिए। सो भाई कल शाम के दीवाना च भी परसों के दीवाना भी शहीदी दिहाड़े समर्पित विचार होनिया ने, आप लाह प्राप्त करिए। जीवन सफल बनाइए। हे गोविंद, हे गोपाल, हे दयाल लाल, प्राण नाथ ना सके आए तब शरणागति।